ਉਹ ਜਿਹੜੀ ਉੱਠਿਆ ਕਰਦੀ ਉਂਝ ਤਾਂ ਜੇ ਕਹੇ ਵੀ ਮੈਨੂੰ ਆਹ ਵਰ ਦੇ ਦਿਉ ਆਹ ਦੇ ਦਿਉ, ਚੁੱਪ ਕਰਕੇ ਕਹੀ ਤਾਂ ਜਾਂਦੇ ਨੇ ਵੀ ਤੂੰ ਕਹੀ ਜਾ ਮੈਂ ਕਹਾਈ ਜਾ, ਲੇਕਿਨ ਉਹ ਬਾਤ ਨਹੀਂ ਹੋਇਆ ਕਰਦੀ। ਸੋ ਮਹਾਤਮਾ ਕਹਿਣ ਲੱਗੇ, ਪ੍ਰੇਮੀਆਂ ਤੇਰੀ ਗਰੀਬੀ ਦਾ ਇਲਾਜ ਤਾਂ ਅਸੀਂ ਕਰ ਦਾਂਗੇ, ਪਰ ਤੇਰੀ ਭੁੱਖ ਨਹੀਂ ਅਸੀਂ ਹਟਾ ਸਕਣੀ, ਕਿਉਂਕਿ ਭੁੱਖ ਦਾ ਇਲਾਜ ਹੋਰ ਹੈ। ਉਹ ਚੀਜ਼ ਤਾਂ ਮੰਗੀ ਨਹੀਂ, ਉਹਦਾ ਵੀ ਕੋਈ ਇਲਾਜ ਹੈ। ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਨੇ, ਕ੍ਰਿਸ਼ਨਾ ਪੁੱਜ ਜਾਂਦੀ ਹੈ ਪ੍ਰਭ ਜੀ ਦਾ ਸਿਮਰ ਕਰਕੇ, ਕ੍ਰਿਸ਼ਨਾ ਪੁੱਜ ਜਾਂਦੀ ਹੈ ਪ੍ਰਭ ਜੀ ਦਾ ਸਿਮਰ ਕ੍ਰਿਸ਼ਨਾ ਨੂੰ ਬਜਾਉਣ ਵਾਲੀ ਗੱਲ ਨਹੀਂ ਤਾਂ ਸਾਤੋਂ ਮੰਗੀ, ਤੇਰੀ ਭੁੱਖ ਦਾ ਇਲਾਜ ਤਾਂ ਕਰ ਦਾਂਗੇ ਪਰ ਤ੍ਰਿਸ਼ਨਾ ਦਾ ਨਹੀਂ ਆਉਣਾ। ਜਿੰਨਾ ਚਿਰ ਤ੍ਰਿਸ਼ਨਾ ਹੈ ਉਨੀ ਦੇਰ ਤੱਕ ਰੱਜਿਆ ਹੋਇਆ ਆਦਮੀ ਭੁੱਖ ਹੈ, ਭੁੱਖ ਹੈ, ਭੁੱਖ ਨਾ ਉਤਰੀ ਜੇ ਬੰਨਾਂ ਪੂਰੀਆਂ ਪਾਰ। ਕਿੰਨਾ ਹੀ ਪਦਾਰਥ ਪ੍ਰਾਪਤ ਹੋ ਜੇ ਲੇਕਿਨ ਭੁੱਖ ਮਨ ਦੀ ਨਹੀਂ ਉਤਰਿਆ ਕਰਦੀ। ਜਿੰਨਾ ਚਿਰ ਮਨ ਭੁੱਖਾ ਹੈ ਉਨੀ ਦੇਰ ਤੱਕ ਪਰਮੇਸ਼ੁਰ ਦੇ ਵਿੱਚ ਮਨ ਨਹੀਂ ਲੱਗਿਆ ਕਰਦਾ, ਕਿਉਂਕਿ ਤ੍ਰਿਸ਼ਨਾ ਦੀਆਂ ਉਡਾਰੀਆਂ ਮਾਰਦਾ ਰਹੇਗਾ। ਬੈਠਾ ਨਾਮ ਬੈਠੇਗਾ ਨਾਮ ਜਪਣ ਵਾਸਤੇ, ਉਡਾਰੀਆਂ ਤ੍ਰਿਸ਼ਨਾ ਦੇ ਜਹਾਜ਼ 'ਤੇ ਬੈਠ ਕੇ ਮਾਰੇਗਾ। ਸੋ ਬਿਰਤੀ ਨਹੀਂ ਲੱਗਿਆ ਕਰਦੀ। ਸੰਤੋਖੀ ਜੋ ਹੈ ਉਹਦਾ ਦਰਜਾ ਬਹੁਤ ਵੱਡਾ ਹੋਇਆ ਕਰਦਾ। ਇੱਕ ਰਿਸ਼ੀ ਸੀ ਜਿਸਦਾ ਨਾਮ ਚਾਣਕ ਸੀ, ਆਪ ਬਹੁਤ ਸੰਤੋਖੀ ਪਰਿਵਾਰ ਸੀ, ਬੰਦਗੀ ਕਰਿਆ ਕਰਦੇ ਸੀ। ਇੱਕ ਲੜਕਾ ਸੀ, ਇੱਕ ਲੜਕੀ ਸੀ, ਘਰਵਾਲੀ ਅਤੇ ਇੱਕ ਆਪ। ਕੋਈ ਦੁਰਭਿੱਖ ਪੈ ਗਿਆ, ਕਾਲ ਪੈ ਗਿਆ, 7 ਦਿਨ ਹੋ ਗਏ ਅਤੇ ਭੁੱਖੇ ਬੈਠੇ ਨੇ, ਕੋਈ ਚੀਜ਼ ਨਹੀਂ ਆਈ। ਅਖੀਰ ਇਹਨਾਂ ਨੇ ਦਾਣਾ ਦਾਣਾ ਚੁਗਣਾ ਸ਼ੁਰੂ ਕਰਿਆ, ਕੋਈ ਪਖੜਾ ਚੁਗਿਆ, ਕੋਈ ਹੋਰ ਚੀਜ਼ਾਂ ਨਾਲ ਲਾਈਆਂ, ਪ੍ਰਸ਼ਾਦਾ ਤਿਆਰ ਕਰ ਲਿਆ, 4 ਪ੍ਰਸ਼ਾਦ। ਜਦ ਖਾਣ ਲੱਗੇ ਉਸੇ ਵੇਲੇ ਇੱਕ ਅਥਿਤੀ ਆ ਗਿਆ, ਕਹਿਣ ਲੱਗਿਆ ਮਹਾਰਾਜ ਮੈਂ ਬੜਾ ਭੁੱਖਾਂ, ਮੇਰੀ ਭੁੱਖ ਨਿਵਿਰਤ ਕਰੋ। ਤਾਂ ਉਹ ਰਿਸ਼ੀ ਨੇ ਆਪਣਾ ਪ੍ਰਸ਼ਾਦਾ ਉਹਨੂੰ ਦੇ ਤਾ। ਉਹ ਕਹਿਣ ਲੱਗਿਆ ਦੇਖੋ ਮੈਂ ਰੱਜਿਆ ਨਹੀਂ ਹਾਂ, ਅਤੇ ਪ੍ਰਸ਼ਾਦਾ ਕਹਿ ਕੇ ਫਿਰ ਭੁੱਖਾ ਤੋੜ ਦੇਣਾ, ਇਹਦੇ ਵਰਗਾ ਦੋਸ਼ ਕੋਈ ਨਹੀਂ ਹੁੰਦਾ। ਜਦ ਇੱਕ ਵਾਰੀ ਕਹਿੰਦਾ ਪ੍ਰਸ਼ਾਦਾ ਛਕ ਲਾ, ਫਿਰ ਉਹਨੂੰ ਭੁੱਖਾ ਰੱਖ ਦੇਣਾ, ਇਹ ਦੋਸ਼ ਹੋਇਆ ਕਰਦਾ। ਕਹਿੰਦਾ ਮੈਂ ਭੁੱਖਾ। ਘਰਵਾਲੀ ਕਹਿਣ ਲੱਗੀ ਮੇਰਾ ਹਿੱਸਾ ਦਿਓ। ਉਹ ਵੀ ਖਾ ਲਿਆ, ਇਹਨਾਂ ਨੂੰ ਲੜਕੇ ਹੀ ਫਿਰ ਲੜਕੇ ਨੇ ਦੇਤਾ, ਲੜਕੀ ਨੇ ਦੇਤਾ, ਖਾ ਕੇ ਤੁਰੇ। ਦੂਸਰਾ ਦਿਨ ਹੋਇਆ, ਫਿਰ ਤਿਆਰ ਕਰਿਆ, ਉਹ ਐਨ ਸਮੇਂ ਸਿਰ ਜਦ ਪ੍ਰਸ਼ਾਦਾ ਛੱਕ ਕੇ ਮੂੰਹ ਵਿੱਚ ਪਾਉਣ ਲੱਗੇ ਉਸੇ ਵੇਲੇ ਆ ਗਏ। ਯਾਨੀ ਤਿੰਨ ਦਿਨ ਇਸੇ ਤਰ੍ਹਾਂ ਕਰਦਾ ਰਿਹਾ, ਨਾਲ ਇਹ ਦੇਖਦਾ ਰਿਹਾ ਵੀ ਇਹਨਾਂ ਦੇ ਮਨ ਵਿੱਚ ਕੋਈ ਤਰਕ ਤਾਂ ਨਹੀਂ ਆ ਰਹੀ, ਕੀ ਖੁਸ਼ੀ ਖੁਸ਼ੀ ਦੇ ਰਹੇ ਨੇ, ਖਿੱਚ ਕੇ ਦੇ ਰਹੇ। ਜਦ ਉਹਨੇ ਦੇਖਿਆ ਵੀ ਇਹ ਤਾਂ ਖੁਸ਼ੀ ਖੁਸ਼ੀ ਦੇ ਰਹੇ ਨੇ, ਤਾਂ ਉਸ ਵੇਲੇ ਦਰਸ਼ਨ ਦੇ ਤੇ ਭਗਵਾਨ ਨੇ, ਕਹਿੰਦੇ ਸੰਤੋਖ ਤੇਰਾ ਪਰਖਿਆ, ਸੰਤੋਖ ਦੇ ਵਿੱਚ ਤੂੰ ਪੂਰਾ। ਸੋ ਸੰਤੋਖ ਬਹੁਤ ਉੱਚੀ ਚੀਜ਼ ਹੈ। ਸੋ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਹਾਂ ਕਿ ਸੰਤੋਖ ਜਿੰਨਾ ਚਿਰ ਮਨ 'ਚ ਨਹੀਂ ਆਉਂਦਾ, ਉਨੀ ਦੇਰ ਤੱਕ ਭਜਨ ਬੰਦਗੀ ਨਹੀਂ ਹੋਇਆ ਕਰਦੀ। ਉਹ ਹੋਇਆ ਕਰਦਾ ਪਹਿਲਾਂ ਤਾਂ ਹੱਥ 'ਚ ਨਹੀਂ ਆਉਂਦਾ, ਸੰਤੋਖੀ ਕਹਾਉਂਦਾ, ਉਹ ਨਹੀਂ ਹੋਇਆ ਕਰਦਾ। ਤਿਸ ਤੇ ਰਿਹਦੇ ਹਰਖ ਨਹਿ ਹੋਏ, ਨਿਜ ਕੀਰਤ ਕੋ ਚਾਹਤ ਸੋਏ। ਕਹਿੰਦੇ ਉਹ ਦਿੰਦਾ ਹੈ, ਉਹ ਕੀਰਤੀ ਚਾਹੁੰਦਾ, ਅਤੇ ਦਿਲ ਵਿੱਚ ਖੁਸ਼ੀ ਨਹੀਂ ਉਸਦੇ ਪ੍ਰਾਪਤ ਹੁੰਦੀ। ਦੂਜਾ ਯਥਾ ਲਾਭ ਸੰਤੋਖ, ਤਾਰਤ ਹੈ ਯੋਗੀ ਬਿੰਦੋ। ਦੂਜਾ ਹੁੰਦਾ ਵੀ ਜੋ ਕੁਛ ਮਿਲ ਗਿਆ ਪਰ ਲੱਭ ਦੇ ਅਨੁਸਾਰ ਉਹਦੇ 'ਤੇ ਸੰਤੁਸ਼ਟ ਰਹਿਣਾ। ਵਸਤਨਾ ਪ੍ਰਾਪਤ ਤੋ ਹਰਖਾਈ, ਜੇ ਨਹੀਂ ਮਿਲੀ ਤਾਂ ਵੀ ਖੁਸ਼ ਹੈ, ਮਿਲ ਗਈ ਤਾਂ ਵੀ ਖੁਸ਼ ਹੈ, ਜੇ ਪ੍ਰਾਪਤੋ ਹੈ ਤੋ ਸੁੱਖ ਪਾਈ, ਜੇ ਪ੍ਰਾਪਤ ਹੋ ਗਈ ਤਾਂ ਵੀ ਸੁੱਖ ਪਾਇਆ। ਸੋ ਮਹਾਤਮਾ ਕਹਿਣ ਲੱਗੇ, ਪ੍ਰੇਮੀਆਂ ਤੈਂ ਪਦਾਰਥ ਤਾਂ ਮੰਗ ਲਿਆ ਪਰ ਜਿਹੜੇ ਮਨ ਦੀ ਭੁੱਖ ਦਾ ਇਲਾਜ ਜਿਹੜਾ ਹੈ ਉਹ ਤਾਂ ਸੱਤੇ ਮੰਗਿਆ ਨਹੀਂ, ਉਹ ਸੰਤੋਖ ਹੋਇਆ ਕਰਦਾ। ਸੰਤੋਖ ਨਾਮ ਨਾਲ ਦੋਹਾਂ ਦਾ ਇਕੱਠਾ ਸੰਬੰਧ ਹੈ। ਘਰ ਆ ਗਿਆ, ਚਾਰ ਬੱਤੀਆਂ ਦੇ ਤੀਆਂ, ਕਹਿੰਦੇ ਆਹ ਬੱਤੀ ਜਗਾ ਕੇ ਅੱਧੀ ਰਾਤ ਚਲੇ ਗਈ, ਜਿੱਥੇ ਬੁੱਝੂਗੀ ਉੱਥੋਂ ਪੜ ਲਈ, ਉੱਥੇ ਖਜ਼ਾਨਾ ਹੋਏਗਾ। ਪਹਿਲੇ ਨੰਬਰ ਦੀ ਬੱਤੀ, ਇਹਦੇ ਤੋਂ ਮੁੱਕਣਾ ਨਹੀਂ ਉਮਰ ਭਰ। ਜੇ ਭਲਾ ਮੁੱਕ ਗਿਆ ਤਾਂ ਦੋ ਨੰਬਰ ਦੀ ਜਗਾ ਲਈ, ਉੱਤਰ ਵੱਲ ਨੂੰ ਚਲੇ ਗਏ। ਜੇ ਇਹ ਵੀ ਖਤਮ ਹੋ ਗਿਆ ਤਾਂ ਤਿੰਨ ਨੰਬਰ ਦੀ ਜਲਾ ਕੇ ਪੁੱਛ ਮੈਨੂੰ ਚਲੇ ਗਏ। ਜੇ ਇਹ ਵੀ ਖਤਮ ਹੋ ਗਿਆ ਫਿਰ ਤੂੰ ਭਾਈ ਆਪਣੇ ਭਾਗਾਂ 'ਤੇ ਸ਼ਾਕਰ ਨਹੀਂ, ਆ ਚੌਥੀ ਬੱਤੀ ਨਾ ਜਗਾਈ। ਜੇ ਇਹ ਜਗਾਈ, ਇਹ ਕਰੂਰ ਦਿਸ਼ਾ ਹੈ, ਦੱਖਣ ਦਿਸ਼ਾ, ਇੱਧਰ ਨਾ ਜਾਈ ਭੁੱਲ ਕੇ। ਘਰ ਆ ਗਿਆ, ਬੜਾ ਖੁਸ਼ ਹੋਇਆ, ਰਾਤ ਨੂੰ ਨੀਂਦ ਨਹੀਂ ਆਉਂਦੀ। ਜਦੋਂ ਅੱਧੀ ਰਾਤ ਹੋਈ ਉਸੇ ਵੇਲੇ ਬੱਤੀ ਜਗਾਈ, ਤੁਰ ਪਿਆ। ਕੁਛ ਦੂਰ ਜਾ ਕੇ ਜਿੱਥੇ ਜਾ ਕੇ ਬੁੱਝੀ ਉੱਥੇ ਪਟਿਆ ਤਾਂ ਤਾਂਬੇ ਦਾ ਪੈਸਿਆਂ ਦਾ ਖਜ਼ਾਨਾ ਨਿਕਲਿਆ। ਬੜਾ ਖੁਸ਼ ਹੋਇਆ ਵੀ ਬੜਾ ਪੈਸਾ ਆ, ਤਾਂ ਪੈਸੇ ਦੀ ਬਰਕਤ ਵੀ ਬਹੁਤ ਸੀ। ਘਰ ਆ ਗਿਆ, ਖੁਸ਼ ਹੋਇਆ ਪਿਆ, ਅੱਧੇ ਦਿਨ ਤੱਕ ਖੁਸ਼ ਰਿਹਾ। ਜਦ ਅੱਧੇ ਦਿਨ ਤੋਂ ਬਾਅਦ ਹੋਇਆ, ਕਹਿਣ ਲੱਗਿਆ ਵੀ ਚਲੋ ਦੋ ਨੰਬਰ ਵੀ ਦੇਖ ਲੈਂਦੇ ਹਾਂ, ਕੀ ਹਰਜ ਹੈ। ਅੱਧੀ ਰਾਤ ਨੂੰ ਫੇਰ ਬੱਤੀਆਂ ਜਗਾ ਕੇ ਚਲਿਆ ਗਿਆ ਅਤੇ ਜਦੋਂ ਉੱਤਰ ਦਿਸ਼ਾ ਗਿਆ, ਪਹਾੜ ਦਿਸ਼ਾ 'ਤੇ, ਉੱਥੇ ਇੱਕ ਥਾਂ 'ਤੇ ਜਿੱਥੇ ਬੁਝੀ ਪੱਟਿਆ ਤਾਂ ਚਾਂਦੀ ਦਾ ਖਜ਼ਾਨਾ ਨਿਕਲਿਆ। ਬੜਾ ਖੁਸ਼ ਹੋਇਆ, ਕਹਿੰਦਾ ਲੈ ਐਵੇਂ ਤਾਂਬੇ ਨਾਲ ਮੱਥਾ ਮਾਰਨਾ ਸੀ, ਇਹ ਚਾਂਦੀ ਕਿੰਨੀ ਵਧੀਆ, ਇਹੀ ਆਪਾਂ ਵਰਤਾਂਗੇ, ਤਾਂਬਾ ਕੀ ਕਰਨਾ। ਬੜਾ ਖੁਸ਼ ਰਿਹਾ ਅੱਧੇ ਦਿਨ ਥਾਈ, ਅਗਲੇ ਦਿਨ ਥਾਈ ਫਿਰ ਮਨ 'ਚ ਆਇਆ ਵੀ ਅਗਲਾ ਪਾਸਾ ਵੀ ਦੇਖ ਲਈਏ, ਕਮ ਸੇ ਕਮ ਪਤਾ ਤਾਂ ਲੱਗ ਜੂ ਵੀ ਕਿੱਧਰ ਆਇਆ, ਫਿਰ ਚੰਗਾ ਚੰਗਾ ਮਾਲ ਪਹਿਲਾਂ ਖਾ ਲਾਂਗੇ, ਮਾੜਾ ਪਿੱਛੋਂ ਸਹੀ। ਸੋ ਉੱਧਰ ਗਿਆ, ਜਦੋਂ ਪੱਛਮ ਦਿਸ਼ਾ ਵੱਲ ਜਾ ਕੇ ਬੱਤੀ ਬੁਝੀ, ਉੱਥੇ ਕੀ ਦੇਖਦਾ, ਪਟਿਆ ਤਾਂ ਸੋਨੇ ਦਾ ਮੋਹਰਾਂ ਦਾ ਖਜ਼ਾਨਾ ਨਿਕਲਿਆ। ਕਹਿੰਦਾ ਲਓ ਸੰਤਾਂ ਨੇ ਮੈਨੂੰ ਲੰਮੇ ਚੱਕਰ 'ਚ ਪਾ ਤਾ ਸੀ, ਬਈ ਪਹਿਲਾਂ ਤਾਂਬੇ ਨੂੰ ਮੁਕਾ, ਫਿਰ ਤੂੰ ਚਾਂਦੀ ਨੂੰ, ਫਿਰ ਮੋਹਰਾਂ ਨੂੰ, ਮੋਹਰਾਂ ਹੀ ਕਿਉਂ ਨਾ ਕਰਾਂ, ਲੈ ਕੇ ਜਾਇਆ ਕਰ। ਸੋ ਮਿੱਟੀ ਪਾ ਤੀ, ਘਰ ਆ ਗਿਆ, ਨਾਲ ਸੋਚੀ ਜਾਂਦਾ ਅਤੇ ਉਹਨਾਂ ਨੇ ਕਿਹਾ ਵੀ ਚੌਥੇ ਪਾਸੇ ਨਾ ਜਾਈ, ਭੁੱਲ ਕੇ ਨਾ ਜਾਈ। ਮਨ ਦੇ ਅੰਦਰ ਖਿਆਲ ਆਉਣ ਲੱਗ ਗਏ ਵੀ ਇੱਧਰ ਹੀਰੇ ਹੋਣੇ ਨੇ, ਲਾਲ ਹੋਣੇ ਨੇ, ਕਿਸੇ ਹੋਰ ਨੂੰ ਸੰਤਾਂ ਨੇ ਦੇਣੇ ਹੋਣੇ ਨੇ, ਵੀ ਕਿਉਂ ਨਾ ਮੈਂ ਵਹੀ ਲੈ ਲਾਂ। ਸੋ ਅੱਧੀ ਰਾਤ ਦੇ ਬਾਅਦ ਜਦ ਪੱਛਮ ਦੱਖਣ ਨੂੰ ਗਿਆ, ਉੱਥੇ ਪੱਟਿਆ ਤਾਂ ਇੱਕ ਦਰਵਾਜ਼ਾ ਆ ਗਿਆ, ਦਰਵਾਜ਼ੇ 'ਚ ਵੜ ਗਿਆ ਅਤੇ ਅੱਗੇ 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 ਤੁਰਿਆ ਜਾਂਦਾ। ਅੱਗੇ ਜਾ ਕੇ ਕੀ ਦੇਖਦਾ, ਇੱਕ ਕੋਈ ਬੰਦਾ ਬੈਠਾ, ਉਹ ਚੱਕੀ ਚਲਾ ਰਿਹਾ ਅਤੇ ਉੱਥੇ ਇੱਕ ਚੱਕਰ ਆ ਕੇ ਇਹਦੇ ਮੱਥੇ ਦੇ ਦੁਆਲੇ ਘੁੰਮਣ ਲੱਗ ਗਿਆ। ਉਹਨੇ ਦੁਹਾਈ ਮਚਾਉਣੀ ਸ਼ੁਰੂ ਕਰਤੀ, ਕਹਿੰਦਾ ਆਹ ਜਿਹੜਾ ਚੱਕਰ ਹੈ ਇਹ ਤਾਂ ਮੈਨੂੰ ਮਾਰ ਦੂ, ਮੈਂ ਕਿਵੇਂ ਬਚ ਸਕਦਾ। ਕਹਿੰਦਾ ਪ੍ਰੇਮੀਆਂ, ਇਹ ਚੱਕੀ ਦੇ ਹੱਥੇ ਨੂੰ ਹੱਥ ਪਾ ਲਿਆ, ਛੇਤੀ ਦੇ ਕਹਿੰਦੇ ਬਚਣਾ। ਇਹਨੇ ਜਾ ਕੇ ਚੱਕੀ ਦੇ ਹੱਥੇ ਨੂੰ ਹੱਥ ਪਾ ਲਿਆ, ਇਹਦਾ ਹੱਥ ਜੁੜ ਗਿਆ ਅਤੇ ਉਹਦਾ ਛੁੱਟ ਗਿਆ। ਕਹਿਣ ਲੱਗਿਆ ਹੁਣ ਕੀ, ਕਹਿੰਦਾ ਤੂੰ ਹੁਣ ਚੱਕੀ ਪੀ ਜਿਵੇਂ ਮੈਂ ਪੀਂਦਾ ਸੀ, ਕੋਈ ਤੇਰੇ ਨਾਲੋਂ ਵੱਧ ਤ੍ਰਿਸ਼ਨਾਲੂ ਆਏਗਾ ਇੱਥੇ ਫੇਰ ਉਹ ਤੇਰਾ ਪਿੱਛਾ ਛਡਾਏ। ਸੋ ਤ੍ਰਿਸ਼ਨਾ ਜਿਹੜੀ ਹੈ ਇਹ ਆਦਮੀ ਨੂੰ ਜੰਮਣ ਮਰਨ 'ਚ ਲਿਆਉਂਦੀ ਹੈ। ਗੁਰੂ ਨੌਵੇਂ ਪਾਤਸ਼ਾਹ ਨੂੰ ਪੁੱਛਿਆ, ਪਾਤਸ਼ਾਹ ਉਪਦੇਸ਼ ਇੰਨੇ ਸੁਣਦੇ ਹਾਂ, ਆਪਦੇ ਸਤਸੰਗ ਕਰਦੇ ਹਾਂ, ਸੇਵਾ ਵੀ ਕਰਦੇ ਹਾਂ, ਫੇਰ ਕੀ ਵਜ੍ਹਾ ਹੈ, ਭਜਨ ਵੱਲ ਚਿੱਤ ਕਿਉਂ ਨਹੀਂ ਲੱਗਦਾ, ਕਿਰਪਾ ਕਰਕੇ ਸਾਨੂੰ ਇਹ ਦੱਸੋ ਵੀ ਉਹ ਕਿਹੜਾ ਦੋਖ ਹੈ ਜਿਹਦੇ ਕਰਕੇ ਭਜਨ ਵੱਲ ਚਿੱਤ ਨਹੀਂ ਲੱਗਦਾ। ਮਹਾਰਾਜ ਕਹਿੰਦੇ ਦੇਖੋ ਇਹ ਆਦਮੀ ਤ੍ਰਿਸ਼ਨਾ ਦਾ ਮੋਹਿਆ ਹੋਇਆ, ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰੇ। ਇਹ ਰੋਗ ਲੱਗ ਗਿਆ ਜਿਵੇਂ ਟੀਵੀ ਲੱਗ ਜਾਂਦੀ ਹੈ, ਤੇ ਤ੍ਰਿਸ਼ਨਾ ਦਾ ਰੋਗ ਲੱਗਿਆ ਹੋਇਆ ਤੇ ਇਹਨੇ ਮਰਨਾ ਮਨ ਤੋਂ ਭੁੱਲਤਾ। ਮਰਨਾ ਭੁੱਲਿਆ ਤਾਂ ਪਰਮੇਸ਼ਰ ਫਿਰ ਯਾਦ ਨਹੀਂ ਰਹਿੰਦਾ, ਐ ਫਰਮਾਉਂਦੇ ਨੇ। ਨਹੀਂ ਉਹ ਮਰਨ ਪਛਾਣਦਾ ਚੁੱਕੇ ਲਾਲਚ ਲਾਗੇ, ਨਹੀਂ ਉਹ ਮਰਨ ਪਛਾਣਦਾ ਚੁੱਕੇ ਲਾਲਚ ਲਾਗੇ। ਕਹਿਣ ਲੱਗੇ ਸਾਧ ਸਿੰਘ ਜੀ, ਇਹ ਝੂਠੇ ਲਾਲਚ ਲੱਗਿਆ, ਇੱਕ ਸੱਚਾ ਲਾਲਚ ਹੁੰਦਾ, ਇੱਕ ਝੂਠਾ ਲਾਲਚ ਹੁੰਦਾ। ਝੂਠਾ ਲਾਲਚ ਉਹ ਹੁੰਦਾ ਹੈ ਜਿਹੜੀਆਂ ਚੀਜ਼ਾਂ ਛੱਡ ਜਾਣੀਆਂ ਨੇ, ਸੱਚਾ ਲਾਲਚ ਉਹ ਹੁੰਦਾ ਹੈ ਜਿਹੜੀਆਂ ਚੀਜ਼ਾਂ ਸਾਡੇ ਸਰੀਰ ਛੱਡਣ ਤੋਂ ਸਾਡੇ ਨਾਲ ਜਾਣੀਆਂ ਨੇ। ਸੋ ਮਹਾਰਾਜ ਕਹਿੰਦੇ ਝੂਠੇ ਲਾਲਚ ਲੱਗ ਕੇ ਮਰਨਾ ਨਹੀਂ ਪਛਾਣਦਾ, ਮਰਨਾ ਭੁੱਲਿਆ ਹੈ ਤੇ ਇਹਨੂੰ ਪਤਾ ਨਹੀਂ ਹੈ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪੁਰਾਣੀ ਛਿਨ ਛਿਨੇ ਔਦ ਵਿਹਾਤਾ ਹੈ ਫੂਟੇ ਘੱਟ ਜਿਉਂ ਪਾਣੀ। ਹਰ ਗੁਣ ਕਾਹੇ ਨਾ ਗਾ ਬਈ ਮੂਰਖ ਅਗਿਆਨਾ, ਨਹੀਂ ਗਾਉਂਦਾ ਤੂੰ ਮੂਰਖ ਤੇ ਅਗਿਆਨੀ ਹੈ। ਕਹਿੰਦਾ ਮੈਂ ਤਾਂ ਜੀ ਪੜ੍ਹਿਆ ਹੋਇਆ ਯੂਨੀਵਰਸਿਟੀ, ਮੈਨੂੰ ਡਿਗਰੀ ਦਿੱਤੀ ਹੋਈ ਹੈ PhD ਦੀ। ਮਹਾਰਾਜ ਕਹਿੰਦੇ ਫਿਰ ਤੇਰੀ ਪੜ੍ਹਾਈ ਪੜ੍ਹਾਈ ਹੋਇਆ, ਬੁੱਕ ਬਰਮ ਹੈ ਇਹ ਪੜ੍ਹਾਈ ਨਹੀਂ। ਸੋ ਪੜ੍ਹਿਆ ਸੋ ਪੰਡਿਤ ਮੀਨਾ ਜਿਸਰਾ ਰਾਮ ਨਾਮ ਗੱਲ, ਇਹ ਪੜ੍ਹਾਈ ਨਹੀਂ ਹੈ ਜਿਹੜੀ ਤੈਨੂੰ ਜਮਦੂਤਾਂ ਤੇ ਨਹੀਂ ਛਡਾ ਸਕਦੀ। ਰੋਟੀ ਵਾਸਤੇ ਪੜ੍ਹਦਾ, ਰੋਟੀ ਤਾਂ ਤੇਰੀ ਭਲਾ ਲਫ਼ਜ਼ ਵਿੱਚ ਪਰਮੇਸ਼ਰ ਨੇ ਲਿਖ ਕੇ ਨਾਲ ਭੇਜੀ ਹੋਈ ਹੈ। ਕਾਹੇ ਰੇ ਮਨ ਚਿਤਵੈ ਉਦਮ ਜਾਂ ਆਰ ਹਰ ਜੀਓ ਭਰਿਆ, ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਰ ਰਿਜ਼ਕ ਅੱਗੇ ਕਰ, ਨਾ ਕਰ ਚਿੰਤਾ ਚਿੰਤਾ ਹੈ ਕਰਤੇ। ਉਹ ਤਾਂ ਵਾਹਿਗੁਰੂ ਨੂੰ ਹੈ, ਨੱਕ ਨੱਥ ਖਸਮਤ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ। ਉਹ ਤਾਂ ਤੇਰੀ ਭਲਾ ਲਫ਼ਜ਼ ਨੇ, ਤੈਥੋਂ ਕਿਰਾਏ ਲੈਣਾ ਜਿਹੜਾ ਕੁਛ ਕਰਾਉਣਾ। ਸੋ ਪੜ੍ਹਾਈ ਤਾਂ ਅਸਲੀ ਉਹ ਹੈ ਜਿਹੜੀ ਤੈਨੂੰ ਕਾਮ ਤੋਂ, ਕ੍ਰੋਧ ਤੋਂ, ਲੋਭ ਤੋਂ, ਮੋਹ ਤੋਂ, ਹੰਕਾਰ ਤੋਂ, ਈਰਖਾ, ਨਿੰਦਿਆ, ਚੁਗਲੀ, ਵਕੀਲੀ ਤੋਂ ਬਰੀ ਕਰਕੇ ਤੇਰੇ ਮਨ ਦੇ ਅੰਦਰ ਸ਼ਾਂਤੀ ਪੈਦਾ ਕਰ ਦੇ। ਜੇ ਇਹ ਪੜ੍ਹਾਈ ਨਹੀਂ ਹੈ ਭਾਈ ਤਾਂ ਰੂਹਾਨੀ ਯੂਨੀਵਰਸਿਟੀ ਦੇ ਅੰਦਰ ਡਿਗਰੀ ਮਿਲਦੀ ਹੈ। ਪੜ੍ਹਿਆ ਮੂਰਖ ਆਖੀਐ ਜਿਸ ਵਿੱਚ ਲੱਭ ਲੋਭ ਹੰਕਾਰ, ਜਿਹਨੇ ਲੱਭ ਤੇ ਲੋਭ ਤੇ ਹੰਕਾਰ ਤੇ ਨਹੀਂ ਮੁਕਤੀ ਪਾਈ, ਉਹ ਕਹਿੰਦੇ ਮੂਰਖ ਪੜ੍ਹਿਆ ਹੋਇਆ, ਮੂਰਖਾਂ ਦੀ ਡਿਗਰੀ ਮਿਲਦੀ ਹੈ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਤੂੰ ਮੂਰਖ ਅਗਿਆਨਾ, ਇੰਨਾ ਮੂਰਖ ਤੇ ਅਗਿਆਨੀ ਹੋ ਗਿਆ ਹਰੀ ਦੇ ਗੁਣ ਨਹੀਂ ਸਿਮਰਦਾ, ਝੂਠੇ ਲਾਲਚ ਲੱਗ ਕੇ ਨਹੀਂ ਮਰਨ ਪਛਾਣ। ਕਹਿੰਦੇ ਤ੍ਰਿਸ਼ਨਾ ਦਾ ਬੰਨਿਆ ਹੋਇਆ, ਲਾਲਚ ਵਿੱਚ ਪੈ ਗਿਆ ਤੇ ਹੁਣ ਇਹ ਮਰਨਾ ਨਹੀਂ ਪਛਾਣਦਾ। ਜਦੋਂ ਆਦਮੀ ਲਾਲਚ 'ਚ ਪੈ ਜਾਂਦਾ ਬੜੇ ਗਲਤ ਕੰਮ ਕਰਦਾ। ਜਿੰਨੇ ਦੁਨੀਆਂ ਦੇ ਅੰਦਰ ਖੂਨ ਹੋ ਰਹੇ ਨੇ, ਖੋ ਖਿੰਝ ਹੋ ਰਹੀ ਹੈ, ਸਾਰੀ ਲੋਭ ਦੇ ਅੰਦਰ ਚੱਲ ਰਹੀ ਹੈ, ਤੇ ਨਤੀਜੇ ਕੀ ਹੁੰਦੇ ਨੇ? ਕੋਈ ਮਾਰਿਆ ਜਾ ਰਿਹਾ, ਕੋਈ ਕੁਛ ਹੋ ਰਿਹਾ, ਕੋਈ ਕੁਛ ਹੋ ਰਿਹਾ। ਇੱਕ ਵਾਰੀ ਕਬੀਰ ਸਾਹਿਬ ਦੇ ਪਾਸ ਬਹੁਤ ਸਾਰੇ ਮਹਾਤਮਾ ਬੈਠੇ ਸੀ ਤੇ ਉੱਥੇ ਉਹਨਾਂ ਨੇ ਇੱਕ ਕੌਤਕ ਦੇਖਿਆ ਮਾਇਆ ਦਾ ਤੇ ਕਹਿਣ ਲੱਗੇ ਭਗਤ ਜੀ ਇਹ ਬੀਬੀ ਤੁਹਾਡੇ ਕੋਲ ਆਈ ਹੈ ਤੇ ਬੜੇ ਸੋਹਣੇ ਕੱਪੜੇ ਪਾਏ ਹੋਏ ਨੇ ਤੇ ਤੁਹਾਨੂੰ ਨਮਸਕਾਰ ਕਰਨਾ ਚਾਹੁੰਦੀ ਸੀ, ਤੁਸੀਂ ਇਹਨੂੰ ਦੂਰੇ ਹੀ ਦਬਕਾ ਮਾਰਤਾ। ਉਹ ਬੀਬੀ ਆਈ ਹੈ, ਉਹਦੇ ਪਾਟੇ ਹੋਏ ਕੱਪੜੇ ਨੇ, ਗਰੀਬ ਨਹੀਂ ਹੈ ਤੇ ਤੁਸੀਂ ਉਹਨੂੰ ਬੜੇ ਪਿਆਰ ਦੇ ਨਾਲ ਕੋਲ ਬੁਲਾ ਕੇ ਵਚਨ ਕੀਤੇ। ਇਹ ਸਾਨੂੰ ਸਮਝ ਨਹੀਂ ਆਈ ਗੱਲ। ਕਹਿੰਦੇ ਭਗਤੋ ਉਹ ਮਾਇਆ ਸੀਗੀ। ਕਹਿੰਦੇ ਮਹਾਰਾਜ ਉਹਦੇ ਕੇਸ ਪਿਛਲੇ ਗਿੱਚੀ ਦੇ ਕਿਉਂ ਘਸੇ ਹੋਏ ਨੇ ਤੇ ਮੱਥੇ ਤੋਂ ਕਿਉਂ ਘਸੇ ਹੋਏ ਨੇ? ਕਹਿੰਦੇ ਉਹ ਬੁਲਾ ਕੇ ਪੁੱਛ ਲਓ। ਬੁਲਾ ਲਿਆ, ਕਹਿਣ ਲੱਗੇ ਵੀ ਇਹ ਕੀ ਗੱਲ ਹੈ? ਕਹਿਣ ਲੱਗੀ ਆ ਮੇਰੇ ਮੱਥਾ ਤਾਂ ਜਿਹੜਾ ਘਸਿਆ ਹੈ ਸੰਤਾਂ ਦੇ ਚਰਨਾਂ 'ਤੇ ਆ ਕੇ, ਮੈਂ ਮਸਤਕ ਰਗੜਦੀ ਹਾਂ ਕਿ ਮੇਤੇ ਕੰਮ ਲੈ ਲਓ, ਮੇਤੇ ਕੰਮ ਲੈ ਲਓ, ਪਰ ਇਹ ਸੰਤ ਮੈਨੂੰ ਨੇੜੇ ਨਹੀਂ ਲੱਗਣ ਦਿੰਦੇ, ਮੈਨੂੰ ਠੱਗਣੀ ਕਹਿੰਦੇ ਨੇ, ਨੇੜੇ ਨਹੀਂ ਆਉਣ ਦਿੰਦੇ ਵੀ ਤੂੰ ਫਸਾ ਲੈਂਗੀ, ਸਾਨੂੰ ਤੇਰੀ ਲੋੜ ਹੀ ਨਹੀਂ ਹੈ। ਜਿੱਥੇ ਮਾਇਆ ਆਏਗੀ ਉੱਥੇ ਪਰਮੇਸ਼ਰ ਭੁੱਲਦਾ। ਗੁਰੂ ਨਾਨਕ ਪਾਤਸ਼ਾਹ ਦੇ ਪਾਸ ਜਦ ਮਾਇਆ ਆਈ, ਅਨੇਕ ਰੂਪ ਧਾਰ ਕੇ ਆਈ, ਤੇ ਮਹਾਰਾਜ ਕਹਿੰਦੇ ਨਾ ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋ ਜੁੜਾਓ, ਕਸਤੂਰ ਕੰਗੂ ਅਗਰ ਚੰਦਨ ਲੀਪ ਆਵੈ ਚਾਉ, ਮਤ ਦੇਖ ਭੁੱਲਾਂ ਵਿਸਰੈ ਤੇਰਾ ਚੇਤਨਾ ਆਵੈ। ਹਰ ਮਿਨ ਜੀਓ ਜਲ ਵੱਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ। ਕਹਿੰਦੇ ਮੋਤੀਆਂ ਦੇ ਮੰਦਰ ਸੁਗੰਧੀਆਂ ਦੇ ਨਾਲ ਮਹਿਕਦੇ ਹੋਏ, ਇਹ ਤਾਂ ਪਰਮੇਸ਼ਰ ਨੂੰ ਭੁਲਾ ਦਿੰਦੇ ਨੇ। ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਘ ਲਾਲ ਜੜਾਓ, ਮੋਹਣੀਆਂ ਮੁੱਖ ਮਣੀ ਸੋਹੇ, ਕਰੇ ਰੰਗ ਵਸਾਓ। ਮੋਹਣੀਆਂ ਹੋਣ, ਪਲੰਘ ਹੋਣ ਤੇ ਹੀਰੇ ਜਵਾਹਰਾਤ ਦੇ ਡੈਕੋਰੇਸ਼ਨ ਹੋਵੇ, ਧਰਤੀ ਦੇ ਵਿੱਚ ਜਗਮਗ ਜਗਮਗ ਕਰਦੇ ਹੋ। ਮਹਾਰਾਜ ਕਹਿੰਦੇ ਭੁੱਲ ਜਾਏਗਾ ਪਰਮੇਸ਼ਰ ਨੂੰ ਇਹ ਦੇਖ ਕੇ? ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਓ ਗੁਪਤ ਪ੍ਰਗਟ ਹੋਏ, ਵੈਸਾ ਲੋਕ ਰਾਖੇ ਪਾਓ, ਮਤ ਦੇਖ ਭੁੱਲਾ ਵਿਸਰੈ ਤੇਰਾ ਚਿਤਨਾ ਆਵੈ। ਰਿਧੀਆਂ ਸਿੱਧੀਆਂ ਤਾਕਤਾਂ ਆ ਗਈਆਂ, ਮੱਖੀਆਂ ਆ ਜਾਣਗੀਆਂ ਬੇਅੰਤ, ਆਹ ਦੇ ਦਿਓ ਜੀ ਮੈਨੂੰ, ਆਹ ਦੇ ਦਿਓ ਜੀ ਮੇਰਾ, ਆਹ ਖਰਾਬ ਹੈ ਜੀ ਮੇਰਾ, ਆਹ ਖਰਾਬ ਹੈ, ਮੈਨੂੰ ਬਚਨ ਦਿਓ ਜੀ, ਮੈਨੂੰ ਫਲਾਣੀ ਚੀਜ਼ ਕਰੋ ਜੀ। ਕਹਿੰਦੇ ਪਰਮੇਸ਼ੁਰ ਭੁੱਲੇਗਾ ਕਿ ਨਹੀਂ ਜਦ ਉਹਨਾਂ ਨਾਲ ਗੱਲ ਕਰੇਗਾ? ਸੁਲਤਾਨ ਹੋਵਾਂ ਮੇਰ ਲਸ਼ਕਰ ਤਖ਼ਤ ਰਾਖਾਂ ਪਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਾਹਿਬ ਪਾਓ, ਮਤ ਦੇਖ ਫੁੱਲਾਂ ਵਿਸਰੈ ਤੇਰਾ ਚਿੱਤ ਨਾਲ। ਫਿਰ ਚੌਥਾ ਰੂਪ ਧਾਰਿਆ ਮਾਇਆ ਨੇ ਰਾਸ਼ੀ ਸ਼ਕਤੀ ਦਾ, ਕਹਿੰਦੇ ਇਹਦੇ ਵਿੱਚ ਵੀ ਵਾਹਿਗੁਰੂ ਭੁੱਲਿਆ ਰਹਿੰਦਾ, ਸੋ ਇਹ ਭੁਲਾਉਂਦੀ ਹੈ। ਕਹਿੰਦੇ ਸੰਤ ਮੈਨੂੰ ਨੇੜੇ ਨਹੀਂ ਆਉਣ ਦਿੰਦੇ, ਕਹਿੰਦੇ ਤੂੰ ਰੱਬ ਨੂੰ ਭੁਲਾਉਣੀ ਹੈ। ਮੈਂ ਮੱਥੇ ਟੇਕਦੀ ਹਾਂ ਵੀ ਮਹਾਰਾਜ ਮੈਂ ਦਾਸੀ ਹੋ ਕੇ ਕਾਰ ਕਰਾਂ, ਕਹਿੰਦੇ ਤੇਰਾ ਭਰੋਸਾ ਨਹੀਂ ਕਿਹੜੇ ਵੇਲੇ ਤੂੰ ਠੱਗ ਲਵੇਂ। ਤਾਂ ਮੇਰੇ ਇਹ ਮੂਹਰਲੇ ਕੇਸ ਕੱਸ ਗਏ ਪਿਛਲੇ। ਕਹਿੰਦੇ ਆ ਪਾਮਰ ਲੋਕ ਨੇ ਜਿਹੜੇ ਪਾਪੀ ਅਤੇ ਵਿਸ਼ਈ ਲੋਕ ਨੇ, ਇਹ ਮੈਨੂੰ ਲੈ ਕੇ ਵਿਸ਼ਿਆਂ 'ਤੇ ਖਰਚ ਕਰਦੇ ਨੇ, ਸ਼ਰਾਬਾਂ ਕਬਾਬਾਂ ਮਾੜਿਆਂ ਕੰਮਾਂ 'ਤੇ ਲਾਉਂਦੇ, ਮੈਂ ਇਹਨਾਂ ਤੋਂ ਦੂਰ ਭੱਜਦੀ ਹਾਂ, ਇਹ ਪਿਛਲੇ ਵਾਲ ਇਹਨਾਂ ਨੇ ਪੜ ਕੇ ਪੱਟੇ ਹੋਏ ਨੇ। ਕਹਿੰਦੇ ਕੋਈ ਕੌਤਕਤਾ ਦਿਖਾਓ, ਕਹਿੰਦੇ ਦੇਖ ਲਓ ਕੌਤਕ ਮੇਰੇ ਖਤਰਨਾਕ ਹੁੰਦੇ, ਜੰਗਲ 'ਚ ਚੱਲੋ। ਕਹਿੰਦੇ ਤੁਹਾਨੂੰ ਲੋਭੀ ਦਾ ਕੌਤਕ ਦਿਖਾਉਣੀ, ਮਾਇਆ ਦੀ ਥੈਲੀ ਰਸਤੇ ਸਿੱਟਦੀ। ਚਾਰ ਮਿੱਤਰ ਤੁਰੇ ਆਉਂਦੇ ਨੇ, ਇਕੱਠੇ ਤੁਰੇ ਨੇ, ਇਕੱਠੇ ਕਿੱਥੇ ਜਾਣਾ, ਇਕੱਠਿਆਂ ਨੇ ਵਾਪਸ ਆਉਣਾ। ਅਤੇ ਚਾਰੇ ਜਾਂਦੇ ਜਾਂਦੇ ਜਦ ਥੈਲੀ ਦੇਖੀ ਪਈ, ਚਮਕ ਮਾਰਦੀ ਹੈ, ਮੋਹਰਾਂ ਚਮਕਦੀਆਂ, ਕਹਿਣ ਲੱਗੇ ਲੈ ਵੀ ਕੋਈ ਚੀਜ਼ ਹੋਵੇ ਆਪਾਂ ਚਾਰ ਹਿੱਸਿਆਂ 'ਚ ਕਰਨੀ। ਅੱਗੇ ਗਏ, ਬੜੇ ਖੁਸ਼ ਹੋਏ, ਥੈਲੀ ਉਠਾ ਲਈ, ਮੋਹਰਾਂ ਦੀ ਭਰੀ ਪਈ ਹੈ। ਇੱਕ ਪਾਸੇ ਹੋ ਗਏ ਵੀ ਕੋਈ ਆ ਨਾ ਜਾਵੇ ਜਿਹਦੀ ਗਿਰੀ ਹੈ, ਕੁਰਾਹੇ ਚੱਲਣ ਲੱਗ ਗਏ। ਥੋੜ੍ਹੀ ਦੂਰ ਗਏ, ਕਹਿੰਦੇ ਵੀ ਆਪਾਂ ਵੰਡ ਲਈਏ। ਕਹਿੰਦੇ ਦੇਖੋ ਟੱਪਦੇ ਨੇ, ਛਾਲਾਂ ਮਾਰਦੇ ਹਾਂ ਵੀ ਇੰਨਾ ਧੰਨ ਤਾਂ ਕਰੇ ਸਾਨੂੰ ਪ੍ਰਾਪਤ ਹੀ ਨਹੀਂ ਸੀ ਹੋਣਾ, ਆਹ ਤਾਂ ਸਾਡੀ ਕਿਸਮਤ ਹੀ ਖੁੱਲ੍ਹ ਗਈ। ਕਹਿੰਦੇ ਆਪਾਂ ਐਂ ਕਰੋ ਕੁਛ ਖਾ ਪੀ ਲਈਏ ਫਿਰ ਵੰਡਾਂਗੇ। ਦੋ ਬੰਦੇ ਭੇਜਤੇ, ਜਾਓ ਰੋਟੀ ਲਿਆਓ ਪਿੰਡ 'ਚੋਂ। ਉਹ ਦੋਏ ਚੁੱਪ ਕਰੇ ਜਾਂਦੇ ਨੇ, ਇੱਧਰ ਇਹ ਦੋਏ ਚੁੱਪ ਕਰੇ ਬੈਠੇ ਨੇ ਰਾਖੀ। ਉਹ ਕਹਿੰਦਾ ਤੂੰ ਗੱਲ ਨਹੀਂ ਕਰਦਾ, ਕਹਿੰਦਾ ਤੂੰ ਕਰ। ਕਹਿੰਦਾ ਜੇ ਮੈਂ ਗੱਲ ਕਰਾਂ ਤੂੰ ਬੁਰਾ ਤਾਂ ਨਹੀਂ ਮੰਨੇਗਾ? ਕਹਿੰਦਾ ਨਹੀਂ। ਕਹਿੰਦਾ ਵੀ ਜੇ ਆਪਾਂ ਦੋਏ ਲੈ ਲਈਏ ਕਿਸੇ ਢੰਗ ਦੇ ਨਾਲ। ਕਹਿੰਦਾ ਮੈਂ ਵੀ ਆਹੀ ਸੋਚਦਾ ਜਾਂਦਾ ਵੀ ਆਪਾਂ ਦੋਹਾਂ ਨੂੰ ਮਿਲੀਏ, ਫਿਰ ਤਾਂ ਕਹਿੰਦਾ ਆਪਣੀ ਗੱਲ ਬਣ ਗਈ, ਰੋਟੀਆਂ ਆਪਾਂ ਖਾ ਚੱਲਦੇ ਹਾਂ ਅਤੇ ਉਹਨਾਂ ਦੀਆਂ 'ਚ ਜ਼ਹਿਰ ਪਾ ਲੈਂਦੇ ਹਾਂ, ਖਾਣਗੇ ਮਰ ਜਾਣਗੇ, ਆਪਣੀ ਦੋਹਾਂ ਦੀ ਰਹਿ ਗਈ, ਕੋਲ ਨਦੀ ਚੱਲਦੀ ਆ, ਘੜੀਸ ਕੇ ਵਿਛੜ ਦਾਂਗੇ। ਇਸੇ ਤਰ੍ਹਾਂ ਕਰਿਆ, ਉੱਧਰੋਂ ਚੁੱਪ ਕਰੇ ਬੈਠੇ ਨੇ। ਕਹਿੰਦਾ ਵੀ ਕੋਈ ਗੱਲ ਸੁਣਾ, ਇੰਨਾ ਪੈਸਾ ਮਿਲਿਆ ਆਪਾਂ ਤਾਂ ਖੁਸ਼ ਹੋਣੇ ਚਾਹੀਦੇ, ਕੀ ਸੋਚਦਾ? ਕਹਿੰਦਾ ਤੂੰ ਕੀ ਸੋਚਦਾ? ਕਹਿੰਦਾ ਤੂੰ ਦੱਸ ਪਹਿਲਾਂ। ਕਹਿੰਦਾ ਮੈਂ, ਕਹਿੰਦਾ ਵੀ ਆਪਾਂ ਦੋਏ ਲੈ ਲਈਏ। ਕਹਿੰਦਾ ਆਹੀ ਗੱਲ ਮੈਂ ਸੋਚਦਾ। ਕਹਿੰਦੇ ਫੇਰ ਕਿਵੇਂ ਬਣੇ? ਕਹਿੰਦੇ ਉਹ ਰੋਟੀ ਲਿਆ ਕੇ ਰੱਖਣਗੇ, ਇੱਕ ਦਾ ਗਲ ਤੂੰ ਵੱਢ ਦੀ, ਇੱਕ ਦਾ ਮੈਂ ਵੱਢ ਦੂੰ, ਆ ਚੱਕ ਕੇ ਨਦੀ ਸੁੱਟ ਦਾਂਗੇ ਅਤੇ ਆਪਾਂ ਨੂੰ ਅੱਜ ਮਿਲ ਜੂ। ਸੋ ਇਵੇਂ ਜਿਵੇਂ ਕਰਿਆ, ਉਹਨਾਂ ਨੇ ਉਹ ਮਾਰਤੇ, ਉਹਨਾਂ ਨੇ ਉਹ ਮਾਰਤੇ, ਅਤੇ ਮਾਇਆ ਉੱਥੇ ਦੀ ਉੱਥੇ ਪਈ ਹੈ। ਕਹਿੰਦੇ ਕਿਉਂ ਸੰਤ ਜੀ? ਦੇਖਿਆ ਮੇਰਾ ਕੌਤਕ, ਇਹ ਲੋਭੀ ਬੰਦਿਆਂ ਨੂੰ ਮੈਂ ਐਂ ਕਾਬੂ ਕਰਦੀ ਹਾਂ ਅਤੇ ਐਂ ਪਾਪ ਕਰਾਉਣੀ। ਗੁਰੂ ਮਹਾਰਾਜ ਕਹਿੰਦੇ ਪ੍ਰੇਮੀਓ, ਲੋਭੀ ਦਾ ਨਾਮ ਵਸਾ ਕਰਿਓ ਭੁੱਲ ਕੇ। ਇਹ ਕਹਿੰਦੇ ਐਡਾ ਧੋਖੇਬਾਜ਼ ਹੁੰਦਾ, ਇਹੋ ਜਿਹੇ ਥੋਂ ਧੋਖਾ ਦਊ ਜਿੱਥੇ ਹੱਥੇ ਨਹੀਂ ਕੋਈ ਪੈਂਦਾ। ਲੋਭੀ ਕਾ ਵਿਸਾਹ ਨਾ ਕੀਜੈ ਜੇ ਕਾ ਪਾਰ ਵਿਸਾਏ, ਅੰਤਕਾਲ ਤਿੱਥੇ ਤੋਂ ਹੈ ਜਿੱਥੇ ਹੱਥ ਨਾ ਪਾਏ। ਜਿੱਥੇ ਕੁਛ ਵੀ ਨਹੀਂ ਬਣ ਸਕਦਾ ਉੱਥੇ ਆ ਕੇ ਇਹਨੇ ਧੋਖਾ ਦੇਣਾ। ਕਰੀ ਨਾ ਵਿਸਾ ਜਿੰਦੇ ਭੁੱਲ ਕੇ ਵੀ ਲੋਭੀ ਦਾ, ਕਰੀ ਨਾ ਵਿਸਾ ਜਿੰਦੇ ਭੁੱਲ ਕੇ ਲੋਭੀ ਦਾ। ਵਿਸਾ ਨਾ ਕੀਜੈ ਜੇ ਕਾ ਪਾਰ ਵਿਸਾਏ। ਅੰਤਕਾਲ ਤਿੱਥੇ ਤੋ ਹੈ ਜਿੱਥੇ ਹੱਥ ਨਾ ਪਾਏ, ਜਿੱਥੇ ਕੁਛ ਵੀ ਨਹੀਂ ਬਣ ਸਕਦਾ ਉੱਥੇ ਲੋਭੀ ਬੰਦਾ ਮਾਰਿਆ ਕਰਦਾ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਇਹ ਕਬੀਰ ਇਹ ਤਾਂ ਜਾਏਗਾ, ਸਗੋ ਤੋ ਲਿਓ ਬਹੋ ਨਾਂਗੇ ਪਾਵੋ ਤੇ ਗਏ ਜਿਨਕੇ ਲੱਖ ਕਰੋੜ। ਲੱਖ ਕਰੋੜ ਕਹਿੰਦੇ ਨੇ 100 ਖਰਬ ਰੁਪਈਏ ਵਾਲਾ ਵੀ ਜਦੋਂ ਸੰਸਾਰ ਤੋਂ ਜਾਂਦਾ ਹੈ। ਕਿੰਨੇ ਗੁਰੂ ਨਾਨਕ ਪਾਤਸ਼ਾਹ ਨੂੰ ਮਿਲੇ? ਪਹਿਲਾਂ ਤਾਂ ਦੁਨੀ ਚੰਦ ਮਿਲੇ, 7 ਕਰੋੜ ਰੁਪਈਆ ਉਹਦੇ ਕੋਲ ਜਮ੍ਹਾਂ ਸੀ। ਮਹਾਰਾਜ ਨੇ ਕੌਤਕ ਵਰਤਾਇਆ, ਪਹਿਲਾਂ ਤਾਂ ਉਹਦੇ ਪਿਤਾ ਦਾ ਸਰਾਹ ਸੀ, ਕਿਹਾ ਕਿ ਤੇਰੇ ਪਿਤਾ ਨੂੰ ਪ੍ਰਸ਼ਾਦਾ ਨਹੀਂ ਪਹੁੰਚਿਆ, ਤੇਰਾ ਪਿਤਾ ਤਾਂ ਬਘਿਆੜ ਬਣਿਆ ਬੈਠਾ, 7 ਦਿਨ ਦਾ ਭੁੱਖਾ ਹੈ, ਜਾ ਪ੍ਰਸ਼ਾਦ ਲੈ ਜਾ। ਨੇਚਾ ਹੋਇਆ ਉਹਨੂੰ ਜਦ ਆਪਣੇ ਪਿਤਾ ਤੋਂ ਸਾਰੀਆਂ ਗੱਲਾਂ ਸੁਣੀ। ਕਹਿੰਦਾ ਪੁੱਤਰ ਆਹ ਹਾਲ ਹੁੰਦਾ ਹੈ ਪਰਮੇਸ਼ੁਰ ਦੇ ਨਾਮ ਤੋਂ ਬਗੈਰ, ਮੈਂ ਤਾਮਸੀ ਜੂਨ 'ਚ ਪੈ ਗਿਆ, ਬਘਿਆੜ ਬਣਿਆ, ਦੁਖੀ ਹੋਇਆ ਫਿਰਦਾ। ਤੇਰੇ ਘਰ ਪਰਮੇਸ਼ੁਰ ਆਪ ਆਇਆ ਹੋਇਆ, ਬਚਨ ਮੰਨ ਲੈ, ਆਪਣੀ ਗਤੀ ਕਰਾ ਲੈ, ਤੇਰੇ ਕਰਕੇ ਮੇਰਾ ਆਧਾਰ ਹੋ ਗਿਆ। ਤੈਂ ਦਰਸ਼ਨ ਕਰੇ ਨੇ ਉਹਨਾਂ ਦੇ, ਤੇਰੇ ਦਰਸ਼ਨ ਕਰਕੇ ਮੈਨੂੰ ਦੇਵ ਦੇਹੀ ਪ੍ਰਾਪਤ ਹੋ ਗਈ। ਆ ਕੇ ਚਰਨੀ ਢਹਿ ਪਿਆ, ਮਹਾਰਾਜ ਕਿਰਪਾ ਕਰੋ, ਮੈਨੂੰ ਕੋਈ ਸੇਵਾ ਦੱਸੋ। ਮਹਾਰਾਜ ਕਹਿੰਦੇ ਸੇਵਾ ਤਾਂ ਕੋਈ ਨਹੀਂ, ਮਰਦਾਨਿਆ ਸੂਈ ਹੈਗੀ ਤੇਰੇ ਕੋਲ? ਕਹਿੰਦੇ ਹੈਗੀ ਮਹਾਰਾਜ। ਲਿਆ ਆਹ ਫੜੋ ਸੇਠ ਜੀ ਸੂਈ। ਕਹਿੰਦੇ ਮਹਾਰਾਜ ਕੀ ਕਰੇ? ਕਹਿੰਦੇ ਤੇ ਅਗਲੀ ਦਰਗਾਹ 'ਚ ਲਵਾਂਗੇ। ਸੋਚਿਆ ਨਹੀਂ ਆ ਵੀ ਮਹਾਰਾਜ ਕੀ ਕਹਿ ਗਏ। ਘਰਵਾਲੀ ਨੂੰ ਲਿਜਾ ਕੇ ਸੂਈ ਦੇ ਦਿੱਤੀ ਵੀ ਸੰਤਾਂ ਨੇ ਆਹ ਗੱਲ ਕਹੀ ਹੈ। ਉਹ ਥੋੜ੍ਹੀ ਸਿਆਣੀ ਸੀ, ਕਹਿਣ ਲੱਗੀ ਸੇਠ ਜੀ ਅਗਲੀ ਦਰਗਾਹ 'ਚ ਜੇ ਛਾਤੀ 'ਤੇ ਕਰਾਂਗੇ ਸਰੀਰ ਨੇ ਜਲ ਜਾਣਾ ਹੈ, ਸਵਾਹ ਵੀ ਨਹੀਂ ਜਾਣੀ, ਨਾਲ ਹੱਡੀਆਂ ਵੀ ਨਹੀਂ ਜਾਣੀਆਂ, ਸੂਈ ਕਿੱਥੋਂ ਲੈ ਜਾਓਗੇ? ਜਾਓ ਸੰਤਾਂ ਦਾ ਕੋਈ ਮਤਲਬ ਹੈ, ਪੁੱਛੋ ਉਹਨਾਂ ਦੇ। ਦੁਬਾਰਾ ਆ ਗਿਆ ਪਾਤਸ਼ਾਹ, ਸੂਈ ਤਾਂ ਨਾਲ ਨਹੀਂ ਜਾਣੀ। ਕਹਿੰਦੇ ਜਿੱਥੇ ਧਨ ਜਾਏਗਾ 7 ਕਰੋੜ ਉੱਥੇ ਨਾਲ ਨਹੀਂ ਜਾਓ, ਪਾਤਸ਼ਾਹ ਇਹ ਤਾਂ ਨਾਲ ਨਹੀਂ ਜਾਣਾ। ਕਹਿੰਦੇ ਫਿਰ ਜੋੜੀ ਬੈਠੇ ਕੀ ਫਾਇਦਾ ਇਹਦਾ? ਕੋਈ ਫਾਇਦਾ ਵੀ ਹੈ? ਨੇਤਰ ਖੁੱਲ੍ਹ ਗਏ, ਪਾਤਸ਼ਾਹ ਨਾਲ ਵੀ ਜਾ ਸਕਦਾ ਹੈ? ਕਹਿੰਦੇ ਹਾਂ। ਦਮਣਾ ਤੁਸੀਂ ਕਾ ਜੋ ਖਰਚੇ ਔਰ ਖਾਏ, ਦੇਵੇ ਦਲਾਵੇ ਰਜ਼ਾਏ ਖਦਾਏ, ਹੋਤਾ ਨਾ ਰੱਖੇ ਅਕੇਲਾ ਨਾ ਖਾਏ। ਕਹਿੰਦੇ ਇਕੱਲਾ ਨਾ ਖਾਵੇ, ਇਹਨੂੰ ਧਰਮ ਦੇ ਉੱਤੇ ਦਾਨ ਕਰਦੇ, ਕਰਦੇ ਸੇਵਾ। ਸੰਸਾਰ ਦੁਖੀ ਹੈ, ਚੀਜ਼ਾਂ ਬਣਾ ਦੇ ਇਹਨਾਂ ਦੇ ਵਾਸਤੇ, ਬੇਅੰਤ ਚੀਜ਼ਾਂ ਖਰਚ ਦੇ, ਸਾਰਾ ਧਨ ਖਰਚਦਾ ਘਰ। ਮਹਾਰਾਜ ਇਹ ਵੀ ਇਸੇ ਧਨ ਦਾ, ਕਹਿੰਦੇ ਇਹਨੂੰ ਧਰਮਸ਼ਾਲਾ ਬਣਾ ਦੇ, ਇੱਥੇ ਸਤਸੰਗ ਕਰਿਆ ਕਰਿਓ, ਇਹ ਵੀ ਤੇਰੇ ਨਾਲ ਜਾਏਗਾ।